एक ओंकार सतनाम कर्ता पुरुष निर्भव निर्वैर अकाल मूर्त अजूनी सैभं गुर प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच आपे माया आपे शाया आपे माया आपे शाया
आपे माया आपे शाया आपे शाया
दरख्त आप बने हुए हैं माया तो जो इस माया का परछावां है वो परछावां किस करके है आपे मोह सब जगते उपाया आपे मोह सब जगते उपाया जी परछावां है सूरज दा करके उही दरख्त जदों हनेरा हुंदा है रात नूं ते उहदा कोई परछावां नहीं हुंदा परछावां उहदा सूरज दा करके दरख्त दा करके परछावां नहीं सूरज दा करके परमात्मा दा करके सूरज आपे मोह सब जगत बनाए ते आप ही मोह बनता है दरख्त दरख्त दा करके दरख्त नू मोह बना दिता ते हुण उहदा परछावां बनिया आप परछावां बनाया पर इहदा परछावां उन्ना चिर बनता है जिन्ना चिर इहदे अंदर मोह है मोह तो भाव है अटैचमेंट किसे वल खिंचे जाना यही सब दुखां दा कारण ते बाजी हार जाण दा कारण है इस मोह दा करके अपना अंदर साफ नहीं रहिंदा ते साफ ना होण करके सूरज दियां किरणां दरख्त दे विच्चों लंघ नहीं सकदियां ते उहदा परछावां बनदा सूरज शीशा साफ हुंदा उहदा कोई परछावां नहीं बनदा क्यों क्योंकि उहदे विच कोई मैल नहीं सूरज भी है शीशा भी है पर शीशा दे विच कोई मैल नहीं है उहनू इधरों देखो उधरों देखो अंदरों देखो बाहरों देखो कोई मैल नहीं हुण उहदा कोई परछावां ते जिस दिन आपां भी निर्मल हो जाइए अपना भी कोई परछावां नहीं फिर अपने अंदर बाहर चार चेहरे अंदर तू बाहर तू फिर तू मैं खत्म हो जाती फिर ना उत्थे तू है ना मैं तू उन्ना चिर है जिन्ना चिर मैं जिस दिन मैं ते मैं उन्ना चिर है जिन्ना चिर मोह है तो जिन्ना चिर मोह है उन्ना चिर मैल है जिस दिन मोह हट गया, मैल हट गई, शीशा वांग साफ हो गए, फिर उत्थे ना तू है ना मैं। तू ते मैं परछावां ते दरख्त दा करके है ना, एक परछावां दूसरे परछावें नूं आखदा तू तू है, इत्थे है मैं इत्थे हूं। ते जिस दिन ये परछावां ही खत्म हो गया, उस दिन देखण वाला ही नहीं कोई रहा। हुण किस नूं देखेगा, किन्नूं देखेगा? अजब कहानी। इस परछावे नूं, ये जो अपना मन है, ये सच नहीं है, झूठ है। परछावा झूठ है। झूठ का मतलब होता है कि जो हमेशा नहीं रहता। दरख्त रहता है दिने भी रात भी, पर परछावा नहीं रहता, क्योंकि वो झूठ है। इस परछावे नूं खत्म करना है। तो शब्द जो महाराज जी होर आपां नूं बख्शिया, उहदे नाल आपां अंदर आउंदे हां। ये परछावां अंदर वल नूं, दरख्त वल नूं आउंदा है। तो ज्यों ही ये दरख्त दे नाल लगदा है, ते इहदी अपनी होंद खत्म हो जांदी, कोई परछावां नहीं रह जांदा। फिर मन खत्म हो गया, फिर अंदर आत्मा रह गई, फिर उस शब्द के नाल ही आत्मा भी परमात्मा दे विच मिल जाती है। फिर दरख्त भी नहीं रहना। दरख्त दुनिया नूं भावें दरख्त दिसू, पर दरख्त नूं दिसू कि मैं ये दरख्त नहीं हूं, मैं तो उही सूरज हाँ। सूरज ते मैं एक हाँ, सूरज ते मैं एक हाँ। आपे गुर चेला आपे। जी महाराज जी कहते कि जेड़े अपना जो मन है, जेड़े आदमी मन तो हेठां डिग पैंदे हैं, उन्हां नूं दुनिया पागल आखदी। वो मन तो हेठां डिग पैंदे, उन्हां नूं कोई पाप पुन की समझ नहीं होंदी कि चंगा है कि बुरा है, कि पाप है कि पुन है। वो मन विच नहीं रहिंदे, मन तो भी हेठां डिग पैंदे। ते बाकी दी सारी दुनिया मन विच है, जिथों समझदे हन कि आ काम चंगा है या माड़ा है। ते नाम जप के आपां मन तो उपर हो जांदे, फिर उत्थे भी कोई चंगा माड़ा नहीं। पागल विच ते पहुंचे हुए फकीर विच इन्ना ही फर्क है कि पागल नूं पता नहीं है, तो फकीर नूं सब कुछ पता है। पागल वास्ते भी कोई पाप पुन नहीं है, फकीर वास्ते भी कुछ ना पाप है ना पुन है, पर दोवां च फर्क एक जिमी ते है, एक असमान ते है। तुसी असमान ते होना है, जिथों तुहानूं तुसी दरख्त तो उत्ते उठ जाना, ते पागल जो है वह दरख्त तो थले डिग पिया जमीन दे विच। ते दरख्त जिन्नी जगह विच है वह मन है। सो अपन मन तो उपर उठना है। जिन्ना चिर मन विच है उन्ना चिर दुख दुख। इथों शौ सुहागन नूं महाराज जी सीधे रस्ते पा के समझा के कि भाई खुदा दा अखवाना ਅਤੇ ਨਾਲੇ ਦੁਨੀਆ ਵਾਲਿਆਂ ਕੋਲੋਂ ਸੋਭਾ ਕਰਵਾਉਣੀ, ਸੋਭਾ ਹੋਵੇ ਮੇਰੀ, ਮੇਰੀ ਪੂਜਾ ਹੋਵੇ, ਇਹ ਤਾਂ ਖੁਦਾ ਦੇ ਬੰਦਿਆਂ ਦਾ ਕੰਮ ਨਹੀਂ। ਖੁਦਾ ਦਾ ਹੋਵੇ ਤਾਂ ਉਹਨੂੰ ਕੀ ਪਰਵਾਹ ਹੈ, ਦੁਨੀਆ ਉਸਨੂੰ ਇੱਟੇ ਮਾਰਦੀ ਹੈ ਕਿ ਫੁੱਲ ਮਾਰਦੀ ਹੈ, ਉਹ ਦੁਨੀਆ ਵਾਲਿਆਂ ਦਾ ਕੋਈ ਮਤਲਬ ਹੋਵੇਗਾ, ਉਹਨੂੰ ਤਾਂ ਉਸ ਇੱਕ ਆਪਣੇ ਨਾਲ ਮਤਲਬ ਹੈ। ਅਤੇ ਤੂੰ ਅਖਵਾਉਂਦਾ ਹੈ ਸ਼ੌ ਸੁਹਾਗਣ, ਤੂੰ ਤਾਂ ਉਹਦੇ ਨਾਂ ਨੂੰ ਵੀ ਕਾਲਖ ਲਾਉਂਦਾ ਹੈ ਕਿ ਉਹ ਇਸ ਤਰ੍ਹਾਂ ਆ ਕੇ ਮਿਲਦਾ ਹੈ, ਇਸ ਤਰ੍ਹਾਂ ਨਹੀਂ ਮਿਲਦਾ। ਅਤੇ ਜੋ ਪਖੰਡੀ ਹੁੰਦੇ ਉਹਨਾਂ ਨੂੰ ਤਾਂ ਕਦੀ ਮਿਲਦਾ ਹੀ ਨਹੀਂ। ਸ਼ੌ ਸੁਹਾਗਣ ਨੇ ਆਪਣਾ ਨਾਂ ਗੁਰੂ ਨਾਨਕ ਸੁਹਾਗਣ ਰੱਖ ਲਿਆ, ਗੁਰੂ ਨਾਨਕ ਸੁਹਾਗਣ। ਚਰਨਾਂ ਮਤ ਛੱਕ ਕੇ ਸਿੱਖ ਬਣਿਆ ਅਤੇ ਬਹੁਤ ਦੁਨੀਆ ਨੂੰ ਸਿੱਖੀ ਦੇ ਰਸਤੇ 'ਤੇ ਚਲਾਇਆ। ਇੱਥੋਂ ਅਗਲੀ ਸੁਬਾਹ ਹੁੰਦੀ ਹੈ, ਭਾਈ ਬਾਲਾ ਮਰਦਾਨਾ ਅਤੇ ਮੂਲਾ ਖੱਤਰੀ ਨਾਲ ਹਨ। ਆਸਾ ਜੀ ਦੀ ਵਾਰ ਦਾ ਕੀਰਤਨ ਮਰਦਾਨੇ ਨੇ ਕੀਤਾ, ਅੰਮ੍ਰਿਤ ਵੇਲੇ ਦੇ ਕੀਰਤਨ ਤੋਂ ਬਾਅਦ ਮਰਦਾਨੇ ਨੇ ਭੋਗ ਪਾਇਆ, ਪਰ ਮਹਾਰਾਜ ਜੀ ਸਮਾਧੀ ਸਥਿਤ ਰਹੇ। ਕੁਛ ਦੇਰ ਬਾਅਦ ਨੇਤਰ ਖੋਲ੍ਹੇ, ਕਹਿਣ ਲੱਗੇ ਚੱਲੋ ਭਾਈ ਚੱਲੀਏ। ਮਰਦਾਨਾ ਕਹਿੰਦੇ ਜੀ ਪਾਤਸ਼ਾਹ ਕਿੱਥੇ ਜਾਣਾ ਹੈ? ਕਹਿੰਦੇ ਇੱਕ ਵੀਰਾ ਮਲਾਰ ਨਾਮ ਦਾ ਆਦਮੀ ਹੈ, ਉਹ ਇਸ ਪਾਸੇ ਲੱਗਿਆ ਹੋਇਆ ਹੈ ਅਤੇ ਉਹ ਰੁਕ ਗਿਆ ਹੈ ਰਸਤੇ 'ਤੇ, ਬੰਨ ਲੱਗ ਗਿਆ ਹੈ। ਉਹ ਬੰਨ ਤੋੜ ਦੇਵੇ ਅਤੇ ਨਦੀ ਠਾਠਾ ਮਾਰਦੀ ਚੱਲ ਪਵੇ ਉਸ 'ਤੇ। ਮਹਾਰਾਜ ਜੀ ਕਦੇ ਤਾਂ ਸਾਰੀ ਦੁਨੀਆ ਨੂੰ ਉਪਦੇਸ਼ ਦਿੰਦੇ ਹਨ, ਛੱਟਾ ਦਿੰਦੇ ਹਨ ਨਾਮ ਦਾ ਅਤੇ ਤਾਰਦੇ ਹਨ। ਕਦੇ ਕਦੇ ਜੋ ਇਸ ਰਸਤੇ 'ਤੇ ਚੱਲ ਰਹੇ ਹਨ ਅਤੇ ਉਹ ਰੁਕ ਗਏ ਹਨ ਕਿਤੇ, ਉਹਨਾਂ ਨੂੰ ਲੱਭ ਲੱਭ ਕੇ ਉਹਨਾਂ ਦੀ ਰੁਕਾਵਟ ਦੂਰ ਕਰਦੇ ਹਨ, ਤੋਰਦੇ ਹਨ ਅੱਗੇ। ਅਤੇ ਕਦੇ ਜੋ ਚੋਟੀ ਦੇ ਫਕੀਰ ਹਨ, ਜੋ ਸਮਝੀ ਬੈਠੇ ਹਨ ਕਿ ਅਸੀਂ ਪਹੁੰਚ ਗਏ ਹਾਂ ਅਤੇ ਹੁੰਦੇ ਆ ਦੁਆਟੇ, ਉਹਨਾਂ ਨੂੰ ਜਾ ਕੇ ਤੋਰਦੇ ਹਨ, ਗਾਂ ਨੂੰ ਸਮਝਾਉਂਦੇ ਹਨ। ਅਤੇ ਕਦੇ ਜਿਹੜੇ ਵੱਡੇ ਗੱਦੀਆਂ ਲਾ ਕੇ ਯੋਗੀ ਬੈਠੇ ਹੋਏ, ਉਹਨਾਂ ਨੂੰ ਜਾ ਸਾਧਦੇ ਹਨ। ਅਤੇ ਕਦੇ ਠੱਗਾਂ ਨੂੰ, ਰਾਕਸ਼ਾਂ ਨੂੰ, ਮਾਨਸ ਖਾਣਿਆਂ ਨੂੰ, ਦੁਰਾਚਾਰੀਆਂ ਨੂੰ, ਉਹਨਾਂ ਨੂੰ ਜਾ ਰੱਬ ਦੇ ਰਸਤੇ ਪਾਉਂਦੇ ਹਨ। ਅੱਜ ਇਹ ਜੋ ਇੱਕ ਪ੍ਰਾਣੀ ਰੱਬ ਦੇ ਰਸਤੇ ਲੱਗਾ ਹੋਇਆ ਹੈ, ਇਸ ਨੂੰ, ਇਸ ਦੀ ਰੁਕੀ ਹੋਈ ਬੇੜੀ ਨੂੰ ਖੋਲ੍ਹਣ ਆਏ ਹਨ। ਇਸ ਤੋਂ ਲਾਗੇ ਹੀ ਇੱਕ ਪਿੰਡ ਸੀ, ਉਸ ਪਿੰਡ ਵਿੱਚ ਵੀਰ ਮਲਾਰ। ਮਹਾਰਾਜ ਜੀ ਇਸ ਨਗਰ ਵਿੱਚ ਆ ਜਾਂਦੇ ਹਨ। ਮਰਦਾਨਾ ਪੁੱਛਦਾ ਹੈ ਪਿੰਡ ਵਾਲਿਆਂ ਨੂੰ ਕਿ ਵੀਰਾ ਮਲਾਰ ਕਿੱਥੇ ਰਹਿੰਦਾ ਹੈ? ਉਹਨਾਂ ਦੱਸਿਆ ਕਿ ਉਹ ਸਾਹਮਣੇ ਵਾੜੀ ਵਿੱਚ ਰਹਿੰਦਾ ਹੈ। ਮਹਾਰਾਜ ਜੀ ਉੱਥੇ ਚਲੇ ਜਾਂਦੇ ਹਨ ਵਾੜੀ ਦੇ ਅੰਦਰ ਚਲੇ ਜਾਂਦੇ। ਵੀਰਾ ਮਲਾਰ ਬੈਠਾ ਹੋਇਆ ਹੈ। ਮਹਾਰਾਜ ਜੀ ਕਹਿੰਦੇ, ਵੀਰਾ ਮਲਾਰ ਉਸ ਏਕ ਕੋ ਸਲਾਮ, ਉਹਨੇ ਬਹੁਤ ਅਦਬ ਨਾਲ ਮੱਥਾ ਟੇਕਿਆ, ਜਲਦੀ ਨਾਲ ਮੰਜਾ ਡਾਇਆ, ਉੱਪਰ ਚਾਦਰ ਵਿਛਾਈ ਅਤੇ ਕਹਿਣ ਲੱਗਾ, ਜੀ ਆਇਆਂ ਨੂੰ ਬੈਠੋ, ਉੱਪਰ ਬੈਠੋ। ਮਹਾਰਾਜ ਜੀ ਮੰਜੇ 'ਤੇ ਬੈਠ ਗਏ। ਬਾਲਾ ਮਰਦਾਨਾ ਮੂਲਾ ਅਤੇ ਵੀਰਾ ਮਲਾਰ ਥੱਲੇ ਚਾਦਰ 'ਤੇ ਬੈਠ ਗਏ। ਵੀਰਾ ਮਲਾਰ ਕਹਿੰਦਾ, ਜੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ ਅਤੇ ਅਸਾਂ ਨਾਲ ਕੀ ਕੰਮ ਹੈ ਤੁਹਾਨੂੰ? ਕਹਿੰਦੇ, ਵੀਰਾ ਅਸੀਂ ਤੇਰੇ ਪਾਸੋਂ ਦੋ ਸੱਚੀ ਦਰਗਾਹ ਦੇ ਸਵਾਲ ਪੁੱਛਣਾ ਹੈ। ਇੱਕ ਆਦਮੀ ਹੋਰ ਕੋਲ ਖਲੋਤਾ ਸੀ। ਵੀਰਾ ਮਲਾਰ ਕਹਿਣ ਲੱਗਾ, ਭਾਈ ਇਹਨਾਂ ਨੂੰ ਪੁੱਛੋ ਇਹ ਕੌਣ ਲੋਕ ਹਨ ਅਤੇ ਅਸਾਂ ਨੂੰ ਕਿਉਂ ਪੁੱਛਦੇ ਹਨ ਐਸੇ ਸਵਾਲ? ਅਸੀਂ ਕੀ ਜਾਣੀਏ ਦਰਗਾਹ ਦੀ ਖਬਰ ਨੂੰ? ਅਸੀਂ ਤਾਂ ਅਰਾਈ ਗਰੀਬ ਲੋਕ ਹਾਂ। ਸਾਨੂੰ ਕੀ ਸਾਰ ਹੈ ਉਹ ਸੱਚੀ ਦਰਗਾਹ ਦੀ? ਪ੍ਰਧਾਨਾ ਕਹਿੰਦਾ, ਇਹ ਗੁਰੂ ਨਾਨਕ ਦੇਵ ਜੀ ਹੈ ਜਿਹਨੂੰ ਨਾਨਕ ਨਿਰੰਕਾਰੀ ਆਖਦੇ। ਵੀਰਾਂ ਇਕਦਮ ਉੱਠ ਕੇ ਫਿਰ ਚਰਨਾਂ 'ਤੇ ਮੱਥਾ ਟੇਕਦਾ ਹੈ ਅਤੇ ਆਖਦਾ ਹੈ, ਅੱਜ ਮੇਰੇ ਵੱਡੇ ਭਾਗ ਹੋਏ ਹੈ, ਤੁਸਾਂ ਆਪ ਆ ਕੇ ਦੀਦਾਰੇ ਦਿੱਤੇ ਹੈ। ਮੈਂ ਸੁਣਿਆ ਸੀ ਕਿ ਤੁਸੀਂ ਹਿੰਦੂਆਂ ਨੂੰ ਅਤੇ ਮੁਸਲਮਾਨਾਂ ਨੂੰ ਇੱਕੋ ਨਜ਼ਰ ਨਾਲ ਦੇਖਦੇ ਹੋ। ਮੈਨੂੰ ਦੱਸੋ ਕਿ ਖੁਦਾ ਕੈਸਾ ਹੈ ਔਰ ਕਿੱਥੇ ਰਹਿੰਦਾ ਹੈ, ਉਸਨੂੰ ਮਿਲਣਾ ਕਿਸ ਤਰ੍ਹਾਂ ਹੈ? ਜਦੋਂ ਮੈਂ ਇਕੱਲਾ ਹੁੰਦਾ ਹਾਂ ਤਾਂ ਉਸਦੀ ਬੰਦਗੀ ਕਰਦਾ ਹਾਂ ਇੱਕ ਸਾਹਿਬ ਦੀ, ਅਤੇ ਜਦੋਂ ਮਸੀਤੇ ਜਾਂਦਾ ਹਾਂ ਤਾਂ ਉੱਥੇ ਕਾਜ਼ੀ ਮੁੱਲਾ ਆਖਦੇ ਹਨ ਕਿ ਹਿੰਦੂ ਖੁਦਾ ਨੂੰ ਪਰਵਾਨ ਨਹੀਂ ਹਨ। ਰਾਮ ਕ੍ਰਿਸ਼ਨ ਕੋਈ ਨਹੀਂ ਹਨ, ਜੇ ਕੋਈ ਹੈ ਤਾਂ ਉਹ ਰੱਬ ਨੂੰ ਕਬੂਲ ਹੀ ਨਹੀਂ ਹਨ। ਇਹ ਨਰਕਾਂ ਵਿੱਚ ਸਾਰੇ ਹਿੰਦੂਆਂ ਨੇ ਨਰਕਾਂ ਵਿੱਚ ਸੜਨਾ ਹੈ। ਸਿਰ ਖੁਦਾ ਦੇ ਦਰ 'ਤੇ ਸਿਰਫ ਮੁਹੰਮਦ ਹੀ ਹੈ, ਮੁਹੰਮਦ ਉਸਦਾ ਯਾਰ ਹੈ, ਹੋਰ ਕੋਈ ਖੁਦਾ ਦੇ ਦਰ 'ਤੇ ਪਹੁੰਚ ਹੀ ਨਹੀਂ ਸਕਦਾ। ਅਤੇ ਜੇ ਮੈਂ ਪੰਡਤਾਂ ਪਾਂਧਿਆਂ ਨੂੰ ਪੁੱਛਦਾ ਹਾਂ ਤਾਂ ਉਹ ਆਖਦੇ ਹਨ ਕਿ ਮੁਸਲਮਾਨ ਸਾਰੇ ਮਲੇਸ਼ ਹਨ, ਇਹ ਵੇਦਾਂ ਅਤੇ ਅਵਤਾਰਾਂ ਦੀ ਨਿੰਦਿਆ ਕਰਦੇ ਹਨ, ਇਹਨਾਂ ਦੀ ਕਦੀ ਗਤੀ ਨਹੀਂ ਹੋ ਸਕਦੀ, ਨਰਕਾਂ 'ਚ ਸੜਨਗੇ। ਬ੍ਰਹਮਾ ਵਿਸ਼ਨ ਮਹੇਸ਼ ਰਾਮ ਕ੍ਰਿਸ਼ਨ ਇਹੀ ਉਸ ਭਗਵਾਨ ਦੀ ਸੂਰਤ ਹਨ ਅਤੇ ਇਹ ਉਹਨਾਂ ਨੂੰ ਮੰਨਦੇ ਨਹੀਂ ਹਨ। ਤੇ ਪਾਤਸ਼ਾਹ ਮੈਂ ਤੇ ਮੇਰੇ ਅੰਦਰ ਇਹ ਕੰਡਾ ਚੁੱਭਾ ਹੋਇਆ ਹੈ ਕਿ ਪਤਾ ਨਹੀਂ ਕਿਹੜੀ ਬੇੜੀ ਪਾਰ ਲਾਏਗੀ, ਕਿਹੜੀ ਬੇੜੀ 'ਤੇ ਚੜ੍ਹਾਂ, ਹਿੰਦੂਆਂ ਦੀ ਬੇੜੀ ਪਾਰ ਲਾਏਗੀ ਕਿ ਤੁਰਕਾਂ ਦੀ ਬੇੜੀ, ਕਿਹੜੀ ਡੁੱਬੇਗੀ ਕਿਹੜੀ ਪਾਰ ਜਾਏਗੀ। ਅਤੇ ਮੈਂ ਸੁਣਿਆ ਹੈ ਤੂੰ ਉਹਦੀ ਦਰਗਾਹ ਹੋ ਕੇ ਆਇਆ ਹੈ, ਅਤੇ ਮੈਨੂੰ ਦੱਸ ਉਹ ਕੈਸਾ ਹੈ, ਕਿਸ ਤਰ੍ਹਾਂ ਮਿਲਣਾ ਹੈ। ਅਤੇ ਸੋਚਦਾ ਹਾਂ ਕਿ ਜੇ ਹਿੰਦੂ ਪੈਗੰਬਰ ਵੀ ਖੁਦਾਏ ਨੂੰ ਪ੍ਰਵਾਨ ਹੀ ਨਹੀਂ ਹਨ, ਅਤੇ ਫਿਰ ਖੁਦਾਏ ਨੇ ਹਿੰਦੂ ਪੈਗੰਬਰ ਰਚੇ ਕਿਉਂ? ਮਹਾਰਾਜ ਜੀ ਕਹਿੰਦੇ, ਵੀਰਾਂ ਦੁਨੀਆਂ ਵਿੱਚ ਦੁੱਖ ਹਨ, ਮਨ ਵਿੱਚ ਰਹਿਣ ਦਾ ਮਤਲਬ ਹੈ ਦੁਖੀ ਹੋਣਾ, ਅਤੇ ਸੁੱਖ ਉਸ ਨੂੰ ਮਿਲਦਾ ਹੈ ਜਿਸ ਦੀ ਸੁਰਤੀ ਦੁਨੀਆਂ 'ਚੋਂ ਬਾਹਰ ਰਹੇ, ਉੱਪਰ ਰਹੇ। ਅਤੇ ਇਹ ਵੀ ਉਹਦੇ ਹੁਕਮ ਨਾਲ ਹੁੰਦਾ ਹੈ, ਜਿਹਦੇ 'ਤੇ ਉਹ ਮਿਹਰ ਕਰਦਾ ਹੈ, ਹੁਕਮ ਕਰਦਾ ਹੈ ਕਿ ਇਸ ਦੀ ਸੁਰਤੀ ਦੁਨੀਆਂ 'ਚੋਂ ਉੱਪਰ ਉੱਠ ਜਾਏ ਮੇਰੇ ਵੱਲ, ਅਤੇ ਉਹਨੂੰ ਸੁੱਖ ਮਿਲਦਾ ਹੈ, ਪਰ ਉਹਦੇ ਹੁਕਮ ਨਾਲ ਹੀ ਮਿਲ। ਅਤੇ ਮਹਾਰਾਜ ਜੀ ਕਹਿੰਦੇ, ਹੁਕਮੇ ਮਿਲੈ ਸੁਖਾਏ, 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 ਕਹਿੰਦੇ ਸੁੱਖ ਉਹਨਾਂ ਨੂੰ ਮਿਲਦਾ, ਸੁਰਤੀ ਉਹਨਾਂ ਦੀ ਦੁਨੀਆਂ ਤੋਂ ਉੱਚੀ ਹੁੰਦੀ ਜਿਹਨੂੰ ਉਹ ਨਾਮ ਦਿੰਦਾ ਹੈ। ਨਾਨਕ ਸੱਚੇ ਨਾਮ ਬਿਨ ਬੱਦਾ ਦੁੱਖ ਸਹਾਏ, ਬੰਧਨਾਂ ਵਿੱਚ ਬੱਧਾ ਰਹਿੰਦਾ ਹੈ ਪ੍ਰਾਣੀ, ਅਤੇ ਦੁੱਖ ਸਹਾਰਦਾ ਰਹਿੰਦਾ ਹੈ, ਜਨਮ ਮਰਨ ਵਿੱਚ ਪਿਆ ਰਹਿੰਦਾ। ਹਿੰਦੂ ਜਾਂ ਮੁਸਲਮਾਨ ਦਾ ਮਤਲਬ ਨਹੀਂ ਹੈ ਕਿ ਹਿੰਦੂ ਤਰੇਗਾ ਕਿ ਮੁਸਲਮਾਨ ਤਰੇਗਾ, ਤਰੇਗਾ ਉਹ ਜਿਹੜਾ ਨਾਮ ਜਪੇ। ਨਾਨਕ ਸੱਚੇ ਨਾਮ ਬਿਨ ਬੱਦਾ ਦੁੱਖ ਸਹਾਏ, ਨਾਨਕ ਸੱਚੇ ਨਾਮ ਬਿਨ ਬੱਦਾ ਦੁੱਖ ਸਹਾਏ, ਹੁਕਮੇ ਮਿਲੈ ਸੁਖਾਏ। ਸੁੱਖ ਦੇਣ ਵਾਲਾ ਨਾਮ ਵੀ ਮਹਾਰਾਜ ਜੀ ਕਹਿੰਦੇ, ਹੁਕਮ ਹੋਵੇ ਤੇ ਮਿਲਦਾ ਹੈ, ਹੁਕਮ ਹੋਵੇ ਤੇ। ਜੇ 5 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਤੇ ਆਪਾਂ ਜਿਨ੍ਹਾਂ ਨੂੰ ਅੰਮ੍ਰਿਤ ਦਾਤ ਨਹੀਂ ਮਿਲੀ ਹੁਣ ਤੱਕ, ਨਾਮ ਨਹੀਂ ਮਿਲਿਆ, ਦੇਖੋ ਮਹਾਰਾਜ ਜੀ ਆਪਾਂ ਨੂੰ ਰੋਜ਼ ਸਮਝਾਉਂਦੇ ਬਚਨਾਂ 'ਚ ਕਿ ਨਾਮ ਤੋਂ ਬਿਨਾਂ ਸੁੱਖ ਮਿਲ ਹੀ ਨਹੀਂ ਸਕਦਾ, नाम तो बिना बंधन तो ठी नहीं सकते, नाम तो बिना मन तो ता उठे ही नहीं जा सकता, नाम तो बिना जन्म मरण चो निकलिया ही नहीं जा सकता, उदे दर्शन हो ही नहीं सकते। ते आपा नाम लेना है। कई बार सुनते हैं कि जी मैं अमृत छकना चाहता हाँ, पर डर लगता है कि अमृत टुट ना जाए। जी ये अपनी मन की खेड है, मन ने अमृत नहीं छकन देना, मन ने इस पासे पूरा लगन नहीं देना। महाराज जी कहते, यह मन चंचल वस न आवे, यह मन चंचल वस न आवे, दुबिदा लागे देह दिसतावे, दुबिदा लागे देह दिसतावे, पहला तो लगता ही नहीं है इस पासे, जे लगता है तो फिर की करता है कि दो ही पासे रब दे पासे भी ते दुनिया में भी जा वड़ना। ते फिर की कहंदे महाराज जी, इसनू समझना आपां फिर आउंदे जी। जदों आपां मान लो कि अपनी मंजिल है हरिमंदर साहब जान दी, इत्थों रस्ते विच समुंदर है, आप आखिए कि जी मैं जाना चाहता हाँ हरिमंदर साहब, पर मैं कितने डूब ना जावा इसलिए नहीं जान, फिर कोई चांस है अपना पहुंचन का? फिर तो कोई चांस ही नहीं। पर जे आप छाल मार देंगे तो की पता वो डुब ना ही दे, वो कभी किसी डुब देता ही नहीं। सो इस पासे रहना जान बुझ के बाजी हारनी है। एक बार महाराज जी जी पाकिस्तान विच मुल्तान जिले विच एक पिंड है अलीपुर, उत्थे मणि राम राजपूत नाम दा प्राणी रहिंदा सी। उस पिंड विच उस दे पांच लड़के सन, वो आनंदपुर साहब महाराज जी होरां दे दर्शनां नूं आया, पंजे लड़के भी नाल लिआंदे ते दर्शन करके बचन सुन के बेनती कीती कि महाराज जी इन्हां पंजां नूं अपने चरणी लाओ। वो पंजे आनंदपुर साहब छड़ गया, उन्होंने नाम से अजब सिंह, अजैब सिंह, अमन सिंह, उदय सिंह, विचित्र सिंह। तो 1699 की विसाखी जदों पंजा सिंघां ने महाराज जी होरां नूं, पंजा सिखां ने, सिंघ ते बाद च बने ने, पंजा सिखां ने जदों महाराज जी होरां नूं सीस अर्पण कीते ते महाराज जी होरां ने अपने मुबारक कर कमलां नाल उन्हां नूं अमृत छकाया। उस दिन ही उत्थे फिर इन्हां पंजां कोलों हजारां प्राणियां नूं अमृत छकवाया। इन्हां पंजां ने फिर अमृत तैयार किया महाराज जी होरां दी निगरानी च, ते हजारां प्राणियां ने उस दिन अमृत ਛਕਿਆ। ਉਹਨਾਂ ਵਿੱਚੋਂ ਇਹਨਾਂ ਪੰਜਾਂ ਭਰਾਵਾਂ ਨੇ ਵੀ ਅੰਮ੍ਰਿਤ ਛਕਿਆ ਉਸੇ ਦਿਨ ਹੀ। ਅਤੇ ਮਹਾਰਾਜ ਸਾਰੇ ਸਿੰਘਾਂ ਨੂੰ ਸਿੱਖਿਆ ਦਿੰਦੇ ਹੁੰਦੇ ਸਨ, ਚੰਗੀ ਸਿੱਖਿਆ। ਇਹ ਸਾਰੇ ਬਹੁਤ ਬਹਾਦਰ ਸਨ, ਪੰਜੇ ਭਰਾ ਹੀ। ਉਦੇ ਸਿੰਘ ਨੇ ਇੱਕ ਦਿਨ ਸ਼ੇਰ ਦਾ ਸ਼ਿਕਾਰ ਕੀਤਾ ਅਤੇ ਸ਼ੇਰ ਦੀ ਖੱਲ ਉਤਾਰ ਕੇ ਮਹਾਰਾਜ ਹੋਰਾਂ ਦੇ ਚਰਨਾਂ 'ਚ ਭੇਟਾ ਕੀਤੀ। ਮਹਾਰਾਜ ਜੀ ਕਹਿੰਦੇ, ਭਾਈ ਇੱਕ ਖੋਤਾ ਲਿਆਓ ਖਰੀਦ ਕੇ। ਖੋਤਾ ਲਿਆਂਦਾ ਗਿਆ ਅਤੇ ਮਹਾਰਾਜ ਜੀ ਕਹਿੰਦੇ, ਇਸ ਖੋਤੇ 'ਤੇ ਇਹ ਸ਼ੇਰ ਦੀ ਖੱਲ ਪਾ ਦਿਓ। ਸ਼ੇਰ ਅਤੇ ਖੋਤੇ ਦਾ ਸਾਈਜ਼, ਉਚਾਈ, ਲੰਬਾਈ 'ਚ ਬਹੁਤਾ ਜ਼ਿਆਦਾ ਫਰਕ ਨਹੀਂ ਹੁੰਦਾ, ਸੋ ਖੋਤੇ ਦੇ ਉੱਪਰ ਉਹ ਖੱਲ ਪਾ ਦਿੱਤੀ ਗਈ ਅਤੇ ਖੁੱਲ੍ਹੀ ਜਿਹੀ ਕਰਕੇ ਸੀਂ ਦਿੱਤੀ ਗਈ। ਮੂੰਹ ਤੋਂ ਲੈ ਕੇ ਪੈਰਾਂ ਤੱਕ ਸਾਰੇ ਉਹਦੇ ਉੱਪਰ ਸ਼ੇਰ ਦੀ ਖੱਲ। ਮਹਾਰਾਜ ਜੀ ਕਹਿੰਦੇ, ਇਹਨੂੰ ਛੱਡ ਦਿਓ ਖੇਤਾਂ 'ਚ। ਹੋਰ ਖੋਤੇ ਵੀ ਉੱਥੇ ਚੜ੍ਹਦੇ ਸਨ। ਉਹ ਖੋਤਾ ਦੂਜਿਆਂ ਖੋਤਿਆਂ ਵੱਲ ਗਿਆ, ਉਹ ਡਰ ਕੇ ਦੌੜ ਗਏ ਕਿ ਸ਼ੇਰ ਹੈ, ਉਹਦੇ ਲਾਗੇ ਹੀ ਨਾ ਕੋਈ ਖੋਤਾ ਲੱਗੇ, ਜਿੱਧਰ ਨੂੰ ਉਹ ਜਾਵੇ ਉਹ ਦੌੜ ਜਾਇਆ ਕਰਨ। ਉਹ ਫਿਰ ਇਕੱਲਾ ਰਹਿਣ ਲੱਗ ਪਿਆ ਅਤੇ ਬਹੁਤ ਮਜ਼ੇ ਵਿੱਚ ਹੈ, ਜਿਹੜੀ ਮਰਜ਼ੀ ਖੇਤੀ 'ਚ ਆਉਂਦਾ ਹੈ ਖਾਂਦਾ ਹੈ, ਨਾ ਉਹਦੇ 'ਤੇ ਕੋਈ ਭਾਰ ਲੱਦਿਆ ਜਾਂਦਾ ਨਾ ਕੁਛ, ਖੁਸ਼ ਹੈ ਬਹੁਤ। ਇੱਕ ਦਿਨ ਕੀ ਹੁੰਦਾ ਹੈ ਕਿ ਉਹ ਘੁਮਿਆਰਾਂ ਦਾ ਖੋਤਾ ਸੀ, ਇੱਕ ਦਿਨ ਉਸਨੂੰ ਘੁਮਿਆਰਾਂ ਦੇ ਖੋਤੇ ਦੇ ਹੀਂਗਣ ਦੀ ਆਵਾਜ਼ ਸੁਣੀ ਰਾਤ ਨੂੰ। ਅਤੇ ਇਹਨਾਂ ਦੀ ਆਦਤ ਹੁੰਦੀ ਹੈ ਜਿਸ ਤਰ੍ਹਾਂ, ਉਹ ਵੀ ਉੱਥੇ ਚਲੇ ਗਿਆ ਕਿ ਇਕੱਠੇ ਹੀਂਗਦੇ ਹਾਂ। ਉੱਥੇ ਪਹੁੰਚ ਗਿਆ ਘੁਮਿਆਰ ਦੇ ਘਰ ਅਤੇ ਬਾਹਰ ਖੜ੍ਹਾ ਹੋ ਕੇ ਉਹ ਵੀ ਹੀਂਗਣ ਲੱਗ ਪਿਆ। ਅਤੇ ਘੁਮਿਆਰ ਦੇ ਕੋਲ ਰਿਹਾ ਸੀ, ਪਸ਼ੂਆਂ ਦੀਆਂ ਵੀ ਆਪਣੀਆਂ ਆਪਣੀਆਂ ਆਵਾਜ਼ਾਂ ਹੁੰਦੀਆਂ। ਘੁਮਿਆਰ ਨੇ ਪਛਾਣ ਲਿਆ ਕਿ ਖੋਤਾ ਉਹੀ ਹੈ ਜਿਹਨੂੰ ਮਹਾਰਾਜ ਜੀ ਦੇ ਸਿੰਘ ਲੈ ਕੇ ਗਏ ਸਨ। ਉਹਨੇ ਬਾਹਰ ਜਾ ਕੇ ਉਹਨੂੰ ਫੜ ਲਿਆ ਅਤੇ ਉਹ ਖੱਲ ਉਤਾਰ ਕੇ ਅਤੇ ਖੱਲ ਲਾ ਦਿੱਤੀ। ਉਹਨੂੰ ਫਿਰ ਪਹਿਲਾਂ ਵਾਂਗ ਉਹਦੇ 'ਤੇ ਭਾਰ ਢੋਣਾ ਸ਼ੁਰੂ ਕਰ ਦਿੱਤਾ ਅਤੇ ਮਹਾਰਾਜ ਜੀ ਕਹਿੰਦੇ ਸਿੱਖਾਂ ਨੂੰ ਕਿ ਭਾਈ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਪਰਮਾਤਮਾ ਆਪਾਂ ਨੂੰ ਉੱਚੇ ਸੁੱਚੇ ਰਸਤੇ 'ਤੇ ਪਾਵੇ ਅਤੇ ਆਪਾਂ ਨੂੰ ਸੁੱਖ ਦੇਵੇ, ਦੂਸਰਿਆਂ ਨਾਲ ਉੱਚਾ ਕਰ ਦੇਵੇ, ਸੁਰਤੀ ਉੱਚੀ ਕਰ ਦੇਵੇ, ਪਵਿੱਤਰ, ਅਤੇ ਜੇ ਫਿਰ ਵੀ ਆਪਾਂ ਥੱਲੇ ਡਿੱਗ ਪਈਏ ਤਾਂ ਫਿਰ ਉਹੀ ਪਹਿਲੇ ਵਾਲੀ ਜ਼ਿੰਦਗੀ ਵਿੱਚ ਫਿਰ ਮੁੜ ਆਈਦਾ। ਸੋ ਆਪਾਂ ਜਦੋਂ ਧਾਰ ਲੈਣਾ ਹੈ ਕਿ ਆਪਾਂ ਡਿੱਗਣਾ ਹੀ ਨਹੀਂ, ਉਹਨਾਂ 'ਤੇ ਆਸ ਰੱਖਣੀ ਹੈ, ਤਾਂ ਫਿਰ ਤਾਂ ਕੋਈ ਕਾਰਨ ਨਹੀਂ ਉਹਨਾਂ 'ਤੇ ਡਿੱਗਣਾ ਜਾਂ ਨਾ ਡਿੱਗਣਾ, ਤਾਂ ਉਹਦੇ ਹੱਥ ਵਿੱਚ ਹੈ ਕਿ ਉਹਨੇ ਡਿੱਗਣ ਦੇਣਾ ਹੈ ਕਿ ਨਹੀਂ ਡਿੱਗਣ ਦੇਣਾ। ਜੇ ਆਪਾਂ ਸੱਚੀ ਮਿੱਚੀ ਅੰਦਰੋਂ ਸੱਚੇ ਹਾਂ ਤਾਂ ਉਹਦੇ ਰਸਤੇ 'ਤੇ ਲੱਗਣਾ ਚਾਹੁੰਦੇ ਹਾਂ, ਉਹ ਕਦੀ ਡਿੱਗਣ ਨਹੀਂ ਦਿੰਦੇ। ਪਰ ਅੰਦਰੋਂ ਕੋਈ ਸੱਚਾ ਹੁੰਦਾ ਹੈ, ਮਨ ਪੈਰ ਪੈਰ 'ਤੇ ਆਦਮੀ ਨਾਲ ਚਾਲਾਂ ਖੇਡਦਾ ਹੈ ਅਤੇ ਉਹ ਆਦਮੀ ਨੂੰ ਪਤਾ ਹੀ ਨਹੀਂ ਲੱਗਦਾ। ਅਤੇ ਮਹਾਰਾਜ ਜੀ ਕਹਿੰਦੇ, ਇਹ ਮਨ ਚੰਚਲ ਵਸ ਨਾ ਆਵੇ, ਡੁੱਬਦਾ ਲਾਗੇ ਦਹਿ ਦਿਸ ਪਾਵੇ। कि रब वाले पासे भी लगता है तो दुनिया विच भी जाता है, दो ही पासे। तो महाराज जी कहते कि इस तरह करने वाले दा बहुत गल याद रखने वाली है जी। महाराज जी कहते कि जिहदा मन दो ही पासे रह गया उहदा समझ लियो कि मन दुनिया विच रह गया, फिर वह भावें लगा सी जां नहीं लगा सी। ये मन चंचल वस न आवे, दुबदा लागे दह दिसतावे। एहे मन चंचल वस न आवे, एहे मन चंचल। फिर की होंदा, बिख का राता, बिख आखदे जहर नू। महाराज जी कहते दुनिया जहर है, जे तू दुनिया विच जावेगा दुनियावी रसा विच फसेगा ते जहर खाना है। बिख का कीड़ा कहते जेड़ा दोई पासे रहिंदा वो जहर जहर विच ही रह जाता है अंत विच। बिख का कीड़ा बिख मैं राता, बिख ही माहे पचावन है। कहते वो फिर जहर खा के मर ही जाता। सो आपां जी अधवृत्ति नहीं, जदों देख लिया दुनिया की हकीकत जिदे वड्डे भाग हुण बहुत हो ते महाराज जी दे बचन सुन के ही समझ आता, नहीं तो दूसरे देख के देख सकते हाँ आपां कि दुनिया की हकीकत की है, परछावें की हकीकत की है। ते अधवृत्ति नहीं लगना पूरे एक पासे, फिर मन ते कंट्रोल करना पैंदा है पहला। फिर जदों देखता है कि इधर इन्ना सुख है, इन्ना सुख है, फिर ते इनू लख तुसी दुनिया दे चांस दियो ते जांदा ही नहीं। ते महाराज जी कहिंदे संसार दे विच दो तरीके, जे मन जेड़ा है बाहर जांदा है सुख लब्भण ते बाहर सुख मिलना नहीं। शरीरों पालन कोई बाहर जाए, शरीरों पालन कोई बाहर जाए, नाम ना लहे बहुत विगार दुख पाए। कहिंदे शरीर तो बाहर जदों ये जांदा है परछावां बन जांदा है, तो परछावां दूसरें दियां विगारां पूरियां करदा रहिंदा है। कदी किसे दी विगार पूरी कीती, कदी किसे दी विगार, कदी किसे दी विगार। शरीरों पालन कोई बाहर जाए, नाम ना लहे बहुत विगार दुख पाए। तो फिर कि मनमुख अंधे सूझे नाही, मनमुख अंधे सूझे नाही, फिर किर आए गुरमुख वत पावने। कहिंदे उन्हूं सूझदा नहीं है, कई जन्म फिर जन्म मरण विच पिया रहिंदा, तो फिर किर आए, फिर मुड़ किड़ के जुगां बाद उन्हों समझ आती है कि बार कितने सुख नहीं। फिर किर आए मुड़ किड़ के फिर कार आता है, गुरमुख वत पावन है, गुरमुख बनता है, नाम लेंदा है तो सुख पाता है इस जहान विच भी ते हमेशा दे। ਕਹਿੰਦੇ ਮੁੜ ਖਿੜ ਕੇ ਤੂੰ ਆਉਣਾ ਇੱਥੇ ਹੀ ਹੈ ਸਾਡੇ ਚਰਨਾਂ 'ਚ, ਮੁੜ ਖਿੜ ਕੇ, ਕਿਉਂਕਿ ਬਾਹਰ ਤੂੰ ਜੀ ਜਿਹੜੇ ਪ੍ਰਾਣੀ ਛੋਟੀ ਉਮਰ ਵਿੱਚ ਲੱਗ ਜਾਂਦੇ ਹਨ ਇੱਧਰ, ਉਹਨਾਂ ਦੇ ਪੁਰਾਣੇ ਜਨਮਾਂ ਦਾ ਤਜਰਬਾ ਹੁੰਦਾ ਹੈ, ਪੁਰਾਣੇ ਜਨਮਾਂ ਦੀ ਭਗਤੀ ਹੁੰਦੀ ਹੈ। ਅਤੇ ਜਿੰਨਾ ਹੀ ਕਿਸੇ ਪ੍ਰਾਣੀ ਦੀ ਪੁਰਾਣੀ ਭਗਤੀ ਹੈ ਉਨਾ ਹੀ ਉਹ ਜਲਦੀ ਨਾਲ ਇੱਧਰ ਲੱਗਦਾ ਹੈ, ਕਿਉਂਕਿ ਉਹਨੂੰ ਉਹਦੀ ਆਤਮਾ ਨੂੰ ਖਬਰ ਹੈ ਕਿ ਦੁਨੀਆ ਝੂਠ ਹੈ, ਦੁਨੀਆ ਫਰੇਬ ਹੈ, ਦੁਨੀਆ ਇੱਕ ਛਲ ਹੈ। ਜਿਸ ਤਰ੍ਹਾਂ ਮੱਛੀ ਮੱਖੀ ਸ਼ਹਿਦ 'ਤੇ ਬੈਠਦੀ ਹੈ ਅਤੇ ਫਿਰ ਸ਼ਹਿਦ ਵਿੱਚ ਫਸ ਜਾਂਦੀ ਹੈ, ਉੱਥੇ ਮਰ ਜਾਂਦੀ ਹੈ। ਉਹ ਮਿੱਠਾ ਖਾਣ ਗਈ ਸੀ, ਉਸ ਮਿੱਠੇ ਨੇ ਉਹਦੀ ਮੌਤ ਕਰ ਦਿੱਤੀ। ਉਹ ਸਮਝ ਜਾਂਦਾ ਹੈ ਕਿ ਦੁਨੀਆ ਮਿੱਠਾ ਜ਼ਹਿਰ ਹੈ, ਮਿੱਠੀ ਮਾਇਆ, ਮਹਾਰਾਜ ਜੀ ਕਹਿੰਦੇ ਮਿੱਠਾ ਜ਼ਹਿਰ ਹੈ। ਅਤੇ ਕਹਿੰਦੇ ਆਉਣਾ ਮੁੜ ਖਿੜ ਕੇ ਤੂੰ ਇੱਥੇ ਹੀ ਹੈ ਸਾਡੇ ਕੋਲ, ਉਹਨਾਂ ਚਿਰ ਨਾ ਤੈਨੂੰ ਸ਼ਾਂਤੀ ਮਿਲਣੀ ਹੈ, ਨਾ ਸੁੱਖ ਮਿਲਣਾ ਹੈ, ਨਾ ਬੰਧਨ ਟੁੱਟਣੇ, ਨਾ ਇਹ ਜੋ ਇੰਨੀ ਉੱਤਮ ਸੁਰਤੀ ਬਖਸ਼ੀ ਸੀ, ਇਸ ਸੁਰਤੀ ਨੇ ਉਸ ਕੰਮ ਆਉਣਾ ਜਿਸ ਕੰਮ ਲਈ ਆਈ ਸੀ। ਮੁੜ ਖਿੜ ਕੇ ਕਹਿੰਦੇ ਅੱਜ ਸਭ ਕੁਛ ਕਰਨਾ ਬਾਹਰ ਨਹੀਂ। ਜਿਹਨੂੰ ਸਮਝ ਆ ਗਈ, ਹਾਂ ਜਿਸ ਦਿਨ ਸਮਝ ਆ ਗਈ ਉਸ ਦਿਨ ਉਹਨੇ ਆ ਜਾਣਾ, ਭਾਵੇਂ ਉਹਨੂੰ ਅੱਜ ਸਮਝ ਆ ਜਾਏ ਭਾਵੇਂ ਯੁੱਗਾਂ ਬਾਅਦ ਆ ਜਾਏ, ਕਿ ਸਭ ਕੁਛ ਕਰਨਾ ਬਾਹਰ। ਅੱਜ ਆਜਾ ਯੁੱਗਾਂ ਬਾਅਦ ਆ ਜਮੀ ਸਭ ਕੁਛ ਕਰ ਸੱਜਣਾ, ਅੱਜ ਆਜਾ ਜਾਂ ਯੁੱਗਾਂ ਬਾਅਦ ਆ ਜਮੀ ਸਭ ਕੁਛ ਕਰ ਸੱਜਣਾ, ਅੱਜ ਆਜਾ ਜਾਂ ਯੁੱਗਾਂ ਬਾਅਦ ਆ ਜਮੀ ਸਭ ਕੁਛ ਕਰ ਸੱਜਣਾ, ਅੱਜ ਆਜਾ ਜਾਂ ਯੁੱਗਾਂ ਬਾਅਦ ਆ ਜਮੀ ਸਭ ਕੁਛ ਕਰ ਸੱਜਣਾ। ਜੇ ਮਹਾਰਾਜ ਜੀ ਕਹਿੰਦੇ ਕਿ ਤੂੰ ਮੁੜ ਖਿੜ ਕੇ ਆਉਣਾ ਇੱਥੇ ਭਾਵੇਂ ਅੱਜ ਆ ਜਾ ਜਾਂ ਯੁੱਗਾਂ ਬਾਅਦ, ਪਰ ਅਸੀਂ ਤਾਂ ਨਹੀਂ ਇਸ ਤਰ੍ਹਾਂ ਕਹਿ ਸਕਦੇ ਜੀ। ਅਸੀਂ ਤਾਂ ਕਹਿੰਦੇ ਕਿ ਅਸੀਂ ਤਾਂ ਕਹਿੰਦੇ ਕਿਉਂ ਯੁੱਗ ਯੁੱਗ ਦੁੱਖ ਸਹਾਰੀਏ ਸੱਜਣ ਹੁਣੇ ਆ ਜਾ ਤੂੰ, ਕਿਉਂ ਯੁੱਗ ਯੁੱਗ ਦੁੱਖ ਸਹਾਰੀਏ ਸੱਜਣ ਹੁਣੇ ਆ ਜਾ ਤੂੰ, yeah। क्यों जग जग दुख सहारिए सजन होने आ जा तू क्यों जग जग दुख सहारिए सजन होने आ जा तू
Yeah.
राम कली महला तीजा आनंद एको अंकार सतगुर प्रसाद आनंद पया मेरी माए सतगुरु मैं पाया सतगुर ता पाया सै।